ਪਤਾ ਨਹੀਂ ਉਹ ਕਿਹੋ ਜਿਹਾ ਦਿਲ ਹੋਏਗਾ ਜਾਂ ਉਹਨਾਂ ਸਿੰਘਾਂ ਦੇ ਉੱਪਰ ਕਿਹੋ ਜਿਹੇ ਹਾਲਾਤ ਬਣੇ ਹੋਣਗੇ ਜਦੋਂ ਗਰੀਬ ਨਿਵਾਸ ਪਿਤਾ ਨੇ ਹੁਕਮ ਕੀਤਾ ਹੋਏਗਾ ਅੱਜ ਦੇ ਦਿਨ ਦਾਤੇ ਨੇ ਸਿੰਘੋ ਅੱਜ ਤੋਂ ਬਾਅਦ ਕੋਈ ਪੰਜ ਤੱਤਾਂ ਦਾ ਸਰੂਪ ਨਹੀਂ ਹੋਰ ਅਸਾਂ ਨੇ ਧਾਰਨ ਕਰਨਾ। ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਤੁਸਾਂ ਨੇ ਜਾਣ ਪੱਲਾ ਪਕੜਨਾ, ਪਰ ਅਸੀਂ ਸਦਾ ਲਈ ਤੁਹਾਡੇ ਨੇਤਰਾਂ ਤੋਂ ਅਲੋਪ ਹੋ ਜਾਵਾਂਗੇ ਇਹ ਪਵਿੱਤਰ ਸਰੂਪ ਲੈ ਕੇ। ਸਤਸੰਗੀ ਜਨੋ, ਉਸ ਵਕਤ ਚਾਰ ਚੁਫੇਰੇ ਖਬਰ ਫੈਲ ਗਈ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇੜੇ ਤੇੜੇ ਦੇ ਪਿੰਡ ਸ਼ਹਿਰਾਂ ਜਿੱਥੇ ਖਬਰ ਪੈਲੀ ਇੱਕਦਮ ਅੱਗ ਵਾਂਗ ਬੇਅੰਤ ਸੰਗਤਾਂ ਦਾ ਇਕੱਠ ਹੋ ਗਿਆ ਏ। ਜਿਹੜਾ ਕੋਈ ਪਹੁੰਚ ਸਕਦਾ ਸੀ ਪਹੁੰਚਣ ਦਾ ਯਤਨ ਕੀਤਾ ਏ। ਸਤਸੰਗੀ ਜਨੋ, ਪਰ ਕੋਈ ਵੀ ਆਦਮੀ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਨੂੰ ਸਿੱਖ ਇਹ ਕਹਿਣ ਦੀ ਕਿਵੇਂ ਹਿੰਮਤ ਕਰ ਸਕਦਾ ਏ? ਕਲਗੀਆਂ ਵਾਲੇ ਪਿਤਾ ਮਹਾਰਾਜ, ਅਜੇ ਸਾਡਾ ਰੱਜ ਨਹੀਂ ਖੋਇਆ ਭਈ ਤੁਹਾਡੇ ਦੀਦਾਰ ਜਿਹੜੇ ਹੋਏ ਕਰ ਭਈ ਬਸ ਸਾਨੂੰ ਹੁਣ ਦੀਦਾਰ ਅਨਲ ਤ੍ਰਿਪਤੀ ਹੋ ਗਈ ਹੈ। ਦੁਨਿਆਵੀ ਤੌਰ 'ਤੇ ਵੇਖੋ ਸਾਧ ਸੰਗਤ, 1666 ਤੋਂ 1708 ਦਾ ਸਮਾਂ ਵੀ ਕੋਈ ਬਹੁਤ ਵਧੇਰੇ ਨਹੀਂ ਹੋਇਆ ਹੈ। ਬਾਬਾ ਬੁੱਢਾ ਸਾਹਿਬ 125 ਸਾਲ ਇਹ ਗੁਰੂ ਨਾਨਕ ਪਿਤਾ ਦੇ ਚਰਨਾਂ ਨਾਲ ਜੁੜ ਕੇ ਬਤੀਤ ਕਰਦੇ ਹਨ। ਗੁਰੂ ਅਮਰਦਾਸ ਪਿਤਾ ਮਹਾਰਾਜ ਤੁਸਾਂ ਵੀ 95-96 ਸਾਲ ਮੇਰਾ ਵਰਤਾਈਆਂ ਕਾਲ, ਅੱਜ ਇਸ ਉਮਰ 43-44 ਸਾਲ ਵਿੱਚ ਇਹ ਸਾਰਾ ਕੁਝ ਕਿਉਂ? ਪਰ ਗਰੀਬ ਨਿਵਾਸ ਪਿਤਾ ਦੇ ਪਿਆਰਿਆਂ ਦੇ ਅੰਦਰ ਕਿਉਂ ਸ਼ਬਦ ਤਾਂ ਕਦੇ ਆਉਂਦਾ ਹੀ ਨਹੀਂ? ਸਤਸੰਗਿਓ, ਹਜ਼ੂਰ ਜਦੋਂ ਇਸ ਜਗਤ 'ਤੇ ਤੁਰੇ ਨੇ ਨਾ ਆਉਣਾ ਏ, ਜਿਵੇਂ ਬਚਿੱਤਰ ਨਾਟਕ ਵਿੱਚ ਬਿਆਨ ਕੀਤਾ ਨੇ ਭਈ ਕਿਵੇਂ ਨਿਰੰਕਾਰ ਇਸ ਜਗਤ ਵੱਲ ਤੋਰਿਆ, ਕਿਵੇਂ ਉਹਨਾਂ ਦੇ ਚਰਨਾਂ ਵਿੱਚ ਅਸਾਂ ਨੇ ਜੋਤੀਆਂ ਕੀਤੀਆਂ, ਹਜ਼ੂਰ ਦਾ ਬਚਨ ਇਹ ਨਾ ਚਿੱਤ ਨਾ ਪਇਓ ਕਮਰੂ ਆਵਨ ਕਹਿ, ਸਾਡਾ ਚਿੱਤ ਨਹੀਂ ਸੀ ਚਾਹੁੰਦਾ ਜਗਤ 'ਤੇ ਆਈਏ, ਪਰ ਨਿਰੰਕਾਰ ਨੇ ਹੁਕਮ ਕੀਤਾ ਭਈ ਜਗਤ 'ਤੇ ਪਰਉਪਕਾਰ ਕਰਨੇ ਕਾਨ। ਇਹ ਕਵੀ ਕੋਇਆ ਦਰਸ਼ਨ ਸਿੰਘ ਅਵਾਰ, ਉਹਦਾ ਤਖੱਲਸ, ਉਹਨੇ ਨਾ 4-5 ਲਾਈਨਾਂ ਬਹੁਤ ਪਿਆਰ ਵਾਲੀਆਂ ਲਿਖੀਆਂ। ਉਹ ਕਹਿੰਦੇ ਨਿਰੰਕਾਰ ਦੇ ਘਰ ਅੰਦਰ ਉਸਨੇ ਸਾਰੀਆਂ ਉੱਚੀਆਂ ਰੂਹਾਂ ਨੂੰ ਇੱਕ ਦਿਨ ਆਪਣੇ ਕੋਲ ਬੁਲਾ, ਆਪਣੇ ਦਰਬਾਰ ਦੇ ਅੰਦਰ ਬੁਲਾ ਕੇ ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਮਾਤ ਲੋਕ ਦਾ ਭਲਾ ਕਰਨ ਵਾਲੀਆਂ ਵਸਤੂਆਂ ਰੱਖੀਆਂ। ਕਹਿਣ ਲੱਗੇ ਉਹਨਾਂ ਵਸਤੂਆਂ ਨੂੰ ਵੇਖ ਕੇ ਨਿਰੰਕਾਰ ਆਖਦੇ ਕਨ, ਲਓ ਭਾਈ ਇਹਨਾਂ 'ਚੋਂ ਜਿਹੜਾ ਜਿਹਦਾ ਜੀ ਕਰਦਾ ਚੁੱਕ ਲਵੋ, ਜਗਤ 'ਤੇ ਜਾ ਕੇ ਵਰਤਾਓ ਅਤੇ ਉਹਨੂੰ ਖੰਡਾਓ। ਕਹਿਣ ਲੱਗੇ ਉਹ ਕਵੀ ਲਿਖਦਾ ਏ, ਚੰਗੀ ਤਰ੍ਹਾਂ ਤੱਕ ਚੀਜ਼ਾਂ ਸਾਰੀਆਂ ਲਓ, ਕਿਸੇ ਯੋਗ ਚੁਣਿਆ ਕਿਸੇ ਨਾਮ ਚੁਣਿਆ, ਕਿਸੇ ਜਾ ਗਰੀਬੀ ਪਸੰਦ ਕੀਤੀ ਕਿਸੇ ਗੁਰੂ ਕੇ ਪਿਆਰਿਓ। ਕਵੀ ਦੀ ਆਪਣੀ ਇੱਕ ਉਡਾਰੀ ਹੁੰਦੀ ਕਹਿ, ਕਹਿਣ ਲੱਗੇ ਕਿਸੇ ਭਗਤੀ 'ਤੇ ਕਿਸੇ ਇਲਾਕਾਮ ਚੁਣਿਆ, ਕਿਸੇ ਕੀਮਤੀ ਤਾਜ ਨੂੰ ਖਰਚ ਪਾਇਆ, ਕਿਸੇ ਬੰਸਰੀ ਕਿਸੇ ਤਲਵਾਰ ਚੁੱਕ ਲਈ, ਪਰ ਇੱਕ ਰੂਹ ਨੇ ਸੱਦ ਭਰੇ ਵੇਖ ਕੇ ਇੱਕ ਗੰਢੜੀ ਨਾਲ ਸਤਿਕਾਰ ਚੁੱਕ ਲਏ। ਕਹਿਣ ਲੱਗੇ ਕਿਸੇ ਨੇ ਚੁੱਕ ਲਿਆ ਕੀਮਤੀ ਤਾਜ, ਕਿਸੇ ਨੇ ਬੰਸਰੀ ਕਿਸੇ ਤਲਵਾਰ, ਕਿਸੇ ਨੇ ਚੁੱਕ ਲਈ ਭਗਤੀ, ਕਿਸੇ ਨੇ ਨਾਮ, ਕਿਸੇ ਨੇ ਯੋਗ, ਕਿਸੇ ਨੇ ਕੀਮਤੀ ਤਾਜ ਨੂੰ ਖਰਚ ਪਾਇਆ। ਕ੍ਰਿਸ਼ਨ ਮਹਾਰਾਜ ਜੀ ਵਰਤਿਆਂ ਵੱਲ ਇਸ਼ਾਰਾ ਏ, ਪਰ ਕਹਿਣ ਲੱਗੇ ਉਹ 'ਚ ਇੱਕ ਪਿਆਰਾਂ ਵਾਲੀ ਰੂਹ ਨੇ ਕੀ ਵੇਖਿਆ, ਉਸਨੇ ਬੜੇ ਅਦਬ ਨਾਲ ਇੱਕ ਗੰਢੜੀ ਨੂੰ ਚੁੱਕ ਲਿਆ ਕਹਿ, ਉਹ ਗੰਢ ਜਦੋਂ ਉਹ ਚੁੱਕੀ ਰੂਹ ਨੇ ਤੇ ਕਹਿੰਦੇ ਰੱਬ ਮੁਸਕਰਾ ਕੇ ਕਹਿਣ ਲੱਗਾ ਇਹ ਹੈ ਪੰਡ ਭਾਰੀ ਇਹ ਕੁਰਬਾਨੀਆਂ ਨੇ। ਰੱਬ ਕਹਿਣ ਲੱਗਾ ਇਹ ਚੁੱਕਣ ਵਾਲਿਆ, ਤੈਨੂੰ ਪਤਾ ਹੈ ਇਸ ਗੰਢ ਦੇ ਅੰਦਰ ਕੀ ਕੁਝ ਹੈ, ਇਹਦੇ ਅੰਦਰ ਇਹ ਪੰਡ ਬਹੁਤ ਭਾਰੀ ਆ। ਸਾਧ ਸੰਗਤ, ਪੰਡ ਦਾ ਜ਼ਿਕਰ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਆਂ ਵਾਲੇ ਪਿਤਾ ਜੀ ਤੱਕ ਚੱਲਦਾ ਆਇਆ ਏ। ਕਦੇ ਸੁਲੱਖਣੀ ਮਾਂ ਨੇ ਵੇਖ ਕੇ ਕਿਹਾ ਸੀ, ਹਜ਼ੂਰ ਭਾਈ ਲਹਿਣੇ ਦੇ ਸਿਰ 'ਤੇ ਹੀ ਪੰਡ ਕਿਉਂ ਰੱਖੀ ਜੇ, ਇਹ ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ, ਇਹਦੇ ਬਸਤਰ ਚਿੱਟੇ ਕਰ, ਅਜੇ ਕੱਲ੍ਹ ਘਰੋਂ ਆਇਆ ਕਹਿ। ਬਹੁਤ ਪਿਆਰ ਵਾਲਾ ਏ, ਜਿਨ੍ਹਾਂ ਦੇ ਬਸਤਰ ਮੈਲੇ ਉਹਨਾਂ ਨੂੰ ਘਾਹ ਦੀ ਪੰਡ ਚੁਕਾ ਦਿੰਦੇ। ਹਜ਼ੂਰ ਆਖਣ ਲੱਗੇ, ਨਹੀਂ ਸੁਲੱਖਣੀਏ, ਜਿਹੜੀ ਧਨ ਗੁਰੂ ਨਾਨਕ ਪਿਤਾ ਨੇ ਪੰਡ ਚੁਕਾਈ ਹੈ, ਇਹ ਕਿਸੇ ਦੇ ਹੁਕਮ ਵਿੱਚ ਕੋਈ ਪੰਡ ਚੁੱਕਦਾ, ਇਹ ਕੇਵਲ ਭਾਈ ਲੈਣ ਹੀ ਚੁੱਕ ਸਕਦਾ ਹੈ, ਇਹ ਕੋਈ ਪੰਡ ਹੋਰ ਨਹੀਂ ਚੁੱਕ ਸਕੇਗਾ। ਇਹ ਕਦੇ ਪੰਡ ਗਾਗਰ ਬਣ ਗਏ, ਕਦੇ ਗੁਰੂ ਕੇ ਪਿਆਰਿਓ ਇਹ ਗਾਗਰ ਦੇ ਨਾਲ ਨਾਲ ਕਦੇ ਇਹ ਟੋਕਰੀ ਬਣ ਕੇ ਗੁਰੂ ਰਾਮਦਾਸ ਪਿਤਾ ਜੀ ਦੇ ਸੀਸ 'ਤੇ ਆਏ। ਅੱਜ ਉਧਰ ਇਸ਼ਾਰਾ ਹੋ ਰਿਹਾ ਹੈ, ਕਹਿਣ ਲੱਗੇ ਰੱਬ ਨੇ ਮੁਸਕਰਾ ਕੇ ਕਹਿਣ ਲੱਗਾ, ਇਹ ਹੈ ਪੰਡ ਭਾਰੇ, ਇਹ ਕੁਰਬਾਨੀਆਂ ਨੇ। ਪਰ ਉਸ ਰੂਹ ਨੇ ਅੱਗੋਂ ਜਵਾਬ ਕੇ ਦਿੱਤਾ, ਕਹਿਣ ਲੱਗੇ ਤੇ ਜਵਾਬ ਮਿਲਿਆ, ਜੇ ਬਖਸ਼ ਦੇ ਉਹ ਤਾਂ ਬਹੁਤ ਸਮਝੋ ਮਿਹਰਬਾਨੀਆਂ ਨੇ। ਕਹਿਣ ਲੱਗੇ ਜੀ ਬਖਸ਼ ਦਿਓ ਤੁਹਾਡੀ ਮਿਹਰਬਾਨੀ ਹੋਏਗੀ। ਨਿਰੰਕਾਰ ਨੇ ਫਿਰ ਕਿਹਾ ਇੱਕ ਵਾਰ ਆਪਣੀ ਚੋਣ ਉੱਤੇ, ਫਿਰ ਗੌਰ ਮੁੜ ਦੂਜੀ ਵਾਰ ਕਰ ਲਾਏ। ਗਰੀਬ ਨਿਵਾਜ ਨਿਰੰਕਾਰ ਕਹਿਣ ਲੱਗੇ ਇਸ ਚੋਣ 'ਤੇ ਵਿਚਾਰ ਕਰ ਲਓ, ਕਿਉਂਕਿ ਨਿਰੰਕਾਰ ਨੇ ਪਰਦਾ ਚੁੱਕ ਦਿੱਤਾ ਉਸ ਪੰਡ ਦੇ ਅੰਦਰ, ਜੋ ਕੁਝ ਇਸ ਜਗਤ 'ਤੇ ਵਾਪਰਨਾ ਸੀ, ਜੋ ਕੁਝ ਸਾਕੇ ਖੋਣੇ ਸਨ, ਜਦੋਂ ਪਰਦਾ ਚੁੱਕ ਕੇ ਦਿਖਾਇਆ ਅਤੇ ਕਹਿਣ ਲੱਗੇ ਉਹ ਜਿਹੜੀ ਰੂਹ ਸੀ ਉਸਨੂੰ ਨਿਰੰਕਾਰ ਨੇ ਇਹ ਕਿਹਾ, ਵੇਖ ਲਓ ਵਿਚਾਰ ਕਰ ਲਓ ਦੁਬਾਰਾ। ਅਤੇ ਅੱਗੋਂ ਵਿਚਾਰ ਇਹ ਸਮਾਂ ਦਿੱਤਾ ਵੀ ਦੁਬਾਰਾ ਸੋਚ ਲਓ, ਇਹਦੇ 'ਤੇ ਗੌਰ ਕਰ ਲਓ। ਇਹਨਾਂ ਸਾਕਿਆਂ ਨੂੰ ਮੁਸਕਰਾ ਕੇ ਤੇ ਕਿ ਤੂੰ ਵੇਖ ਸਕਣਾ ਏ, ਵਿਚਾਰ ਕਰ ਲੈ। ਕਹਿਣ ਲੱਗੇ ਹੱਥ ਜੋੜ, ਉਸ ਰੂਹ ਨੇ ਅਰਜ਼ ਕੀਤੇ। ਸੁਣਨਾ ਜਰਾ ਇਸ ਗੱਲ ਨੂੰ, ਕਹਿ ਕੇ ਮੈਂ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਲੈ ਕੇ ਆ ਰਿਹਾ। ਕਹਿਣ ਲੱਗੇ ਖੱਚ ਜੋੜ, ਉਸ ਰੂਹ ਨੇ ਅਰਜ਼ ਕੀਤੇ, ਕਦੇ ਆ ਨਹੀਂ ਹੋਠਾਂ 'ਤੇ ਲਿਆਵਾਂਗਾ ਮੈਂ, ਹਉਕਾ ਖਾਏ ਗਿਲਾ ਨਹੀਂ ਕਦੇ ਹੋਏਗਾ, ਕਦੇ ਆ ਨਹੀਂ ਹੋਠਾਂ 'ਤੇ ਲਿਆਵਾਂਗਾ ਮੈਂ, ਇਹਨਾਂ ਅੱਖੀਆਂ ਨੂੰ ਬਿਨਾਂ ਖੰਜੂਆਂ ਤੋਂ ਮਾਤ ਲੋਕ ਵਿੱਚੋਂ ਲੈ ਕੇ ਆਵਾਂਗਾ ਮੈਂ। ਕਹਿਣ ਲੱਗੇ ਜੋ ਕੁਝ ਮਰਜ਼ੀ ਹੋ ਜਾਵੇ, ਪਰ ਇਹਨਾਂ ਅੱਖਾਂ ਵਿੱਚੋਂ ਰੂਹ ਕਹਿਣ ਲੱਗੀ, ਕਦੇ ਖੰਜੂ ਨਹੀਂ ਮੈਂ ਕਦੇ ਕਹਾਂਗਾ ਵੀ ਮੇਰੇ ਘਰ ਨਾਲ ਇਹ ਕਿਉਂ ਵਾਪਰਿਆ, ਬਗੈਰ ਖੰਜੂ ਕੇਰਨ ਤੋਂ ਇਹ ਵਾਪਸ ਮੁੜਾਂਗਾ। ਕਹਿਣ ਲੱਗੇ ਰੱਬ ਮੁਸਕਰਾ ਕੇ ਕਹਿਣ ਲੱਗਾ, ਉਸਨੇ ਕੀ ਕੀਤਾ ਸੁਣ ਕੇ ਰੱਬ ਨੇ ਹਿੱਕ ਦੇ ਨਾਲ ਲਾਇਆ, ਮੱਛਾ ਚੁੰਮਿਆਂ 'ਤੇ ਰੱਜ ਕੇ ਪਿਆਰ ਦਿੱਤਾ, ਉਹਦੇ ਸੀਸ ਉੱਤੇ ਸੋਹਣੀ ਦਸਤਾਰ ਬਣ ਕੇ ਜਿਗਾ ਤਲਗੀ ਨਾਲ ਸ਼ਿੰਗਾਰ ਦਿੱਤਾ, ਮੁਸਕਰਾ ਕੇ ਫਿਰ ਪੁਰਮਾਨ ਕੀਤਾ। ਕਹਿਣ ਲੱਗੇ ਉਹਦੀ ਸਰੂਹ ਦੀ ਸਜਾਵਟ ਕੀਤੀ ਨਿਰੰਕਾਰ ਨੇ ਆਪ। ਸਜਾਵਟ ਕੀ ਕੀਤੀ ਸਿੰਘੋ? ਨਿਰੰਕਾਰ ਦੇ ਉਸ ਬਖਸ਼ਿਸ਼ ਬਾਰੇ ਉਹ ਜ਼ਿਕਰ ਕਰਦਾ ਕਵੀ ਸੱਚ ਕਹਿ, ਇਤਿਹਾਸ ਦੇ ਪੰਨਿਆਂ ਵੱਲ ਵੇਖੋਗੇ ਤਾਂ। ਕਹਿਣ ਲੱਗੇ ਮੱਛਾ ਚੁੰਮਿਆ, ਬੜਾ ਪਿਆਰ ਦਿੱਤਾ, ਤਲਗੀ ਸਜਾਈ, ਪਿਆਰੇ ਸੋਹਣਾ ਸਰੂਪ ਬਣਾ ਕੇ ਫੁਰ। ਕਹਿਣ ਲੱਗੇ ਫਿਰ ਮੁਸਕਰਾ ਕੇ ਫਿਰ ਫੁਰਮਾਨ ਕੀਤਾ, ਤੈਨੂੰ ਬੜੇ ਉਪਕਾਰ 'ਤੇ ਭੇਜਦਾ ਹਾਂ, ਗੋਬਿੰਦ ਨਾਮ 'ਤੇ ਆਪਣੀ ਜੋਤ ਦੇ ਕੇ ਤੈਨੂੰ ਅੱਜ ਸੰਸਾਰ 'ਤੇ ਭੇਜਦਾ ਹਾਂ। ਉਦੋਂ ਨਿਰੰਕਾਰ ਨੇ ਨਾਮ ਹੀ ਕੇਵਲ ਗੋਬਿੰਦ ਰੱਖਿਆ ਏ, ਜੋਤ ਆਪਣੀ ਉਸ ਰੂਪ ਨੂੰ ਦੇਖ ਕੇ ਜਗਤ 'ਤੇ ਭੇਜਿਆ। ਇਹ ਕਾਰਨ ਸਾਜੇ ਉਹ ਜੋਤ ਨੇ ਆਉਂਦਿਆਂ ਸਾਰ ਅੱਖਾਂ ਵਾਲਿਆਂ ਨੂੰ ਆਪਣੇ ਦੀਦਾਰ 'ਤੇ ਰਹਿਮਤਾਂ ਦਿਖਾ ਦਿੱਤੀਆਂ। ਕੋਈ ਭੀਕਣ ਸ਼ਾਹ ਵਰਤਾ ਜਾ ਕੇ ਦੂਰ ਕੋਈ ਦਰ 'ਤੇ ਬਹਿ ਗਿਆ ਅਤੇ ਆਖਦਾ ਏ, ਮਾਮਾ ਕਿਰਪਾਲ ਚੰਦ ਕਰਾ ਦੇ ਦੀਦਾਰ ਉਸ ਰੂਹ ਦੇ, ਕਿਉਂਕਿ ਜਦੋਂ ਅੱਜ ਘਰੋਂ ਹੀ ਤੁਰਿਆ ਸੀ ਨਾ ਅਤੇ ਤੁਰਨ ਲੱਗੇ ਐਂ ਸਾਧ ਸੰਗਤ ਮੁਰੀਦਾਂ ਨੇ ਪੁੱਛਿਆ ਸੀ, ਪੀਰ ਜੀ ਉਹ ਸਾਨੂੰ ਸ਼ਰ੍ਹਾਂ ਦਾ ਸਬਕ ਪੜ੍ਹਾਉਣ ਵਾਲੇ ਅੱਜ ਸ਼ਰ੍ਹਾਂ ਦੀ ਉਲੰਘਣਾ ਕਿਉਂ ਕਰ ਰਹੇ ਕਾਨ, ਹਮੇਸ਼ਾ ਪੱਛਮ ਵੱਲ ਸਜਦੇ ਕਰਨ ਵਾਲੇ ਅੱਜ ਪੂਰਬ ਵੱਲ ਕਿਉਂ ਝੁੱਕ ਗਏ ਕਾਨ, ਅਤੇ ਹਮੇਸ਼ਾ ਹੀ ਉੱਪਰ ਨੂੰ ਖੱਚ ਕਰਨ ਵਾਲਿਆਂ ਦਾ ਅੱਜ ਸੀਸ ਇਸ ਧਰਤੀ 'ਤੇ ਸਦਾ ਲਈ ਕਿਉਂ ਨਿਮ ਰਿਹਾ, ਉੱਠਣ ਦਾ ਨਾਂ ਨਹੀਂ ਲੈਂਦਾ, ਅੱਜ ਚਿਹਰੇ ਦਾ ਰੰਗ ਰੂਪ ਕਿਉਂ ਬਦਲ ਗਿਆ ਏ। ਅਤੇ ਉਹਦੇ ਅੰਦਰੋਂ ਜਿਹੜੇ ਸ਼ਬਦ ਨਿਕਲੇ ਸਨ ਬੜੇ ਕੀਮਤੇ, ਭੇਖਣ ਸ਼ਾਹ ਕਹਿਣ ਲੱਗਾ, ਬੋਲਿਓ ਜਿਸ ਅੱਲਾ ਨੂੰ ਕਦੇ ਪੱਛਮ ਵੱਲ ਸਮਝ ਕੇ ਸਜਦਾ ਕਰਦਾ ਸਾ, ਅੱਜ ਗੋਬਿੰਦ ਨਾਮ ਰਖਾ ਕੇ ਪੂਰਬ ਦੀ ਧਰਤੀ 'ਤੇ ਆ ਗਿਆ ਹੈ, ਅੱਗੇ ਆਕਾਸ਼ ਵੱਲ ਵੇਂਦਾ ਸਾ, ਅੱਜ ਧਰਤੀ ਵੱਲ ਵੇਖਣ 'ਤੇ ਮਜਬੂਰ ਹੋ ਗਿਆ ਵਾਂ। ਸਾਧ ਸੰਗਤ ਉਹ ਜੋਤ ਜਦੋਂ ਬੈਠੀ ਅਤੇ ਮਾਮਾ ਜੀ ਨੂੰ ਕਹਿੰਦੇ ਦੀਦਾਰ ਕਰਾਓ, ਜਵਾਬ ਮਿਲਿਆ ਅਜੇ ਦੀਦਾਰ ਦਾ ਨਾਮ ਪਿਤਾ ਦਾ ਹੁਕਮ ਨਹੀਂ ਹੈ, ਲਾਲ ਜੀ ਦੇ ਦੀਦਾਰ ਨਹੀਂ ਹੋਣੇ, ਪੀਰ ਜੀ ਦਰਵਾਜ਼ੇ 'ਤੇ ਨਾ ਬੈਠੋ, ਕਮਰਾ ਦੇਂਦੇ ਕਾ ਆਸਨ ਲਾਓ, ਪ੍ਰਸ਼ਾਦ ਪਾਣੀ ਛਕੋ। ਕਹਿਣ ਲੱਗੇ ਕਿਸੇ ਚੀਜ਼ ਦੀ ਲੋੜ ਨਹੀਂ, ਜਿਹਨੂੰ ਉਹਦੇ ਦੀਦਾਰ ਦੀ ਭੁੱਖ ਲੱਗ ਜਾਵੇ ਉਹਨੂੰ ਪਿਆਰਿਓ, ਕਿਸੇ ਮਕਾਨ ਕਿਸੇ ਇਸ ਦੁਨੀਆਂ ਦੇ ਪ੍ਰਸ਼ਾਦ ਪਾਣੀ ਦੀ ਭੁੱਖ ਨਹੀਂ ਰਹਿ ਜਾਂਦੀ, ਇੱਕ ਦੀਦਾਰ ਦੀ ਭੁੱਖ ਲਈ ਆਇਆ ਕਾ। ਸਾਧ ਸੰਗਤ ਜਦੋਂ ਇਹ ਕਿਹਾ ਤੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਪੀਰ ਜੀ ਤੁਹਾਡਾ ਪਿਆਰ ਕਬੂਲ ਏ, ਪਰ ਜਿਦ ਨਾ ਕਰੋ ਹੋ ਸਕਦਾ ਹੈ ਸਾਹਿਬਾਨ ਦਾ ਹੁਕਮ ਮਹੀਨਾ ਨਾ ਆਵੇ, ਦੋ ਨਾ ਆਵੇ, ਤੁਸੀਂ ਇਸ ਕਰਕੇ ਆਸਨ ਲਾਓ, ਜ਼ਰੂਰ ਹੋਣਗੇ ਦੀਦਾਰ। ਭੇਖਣ ਸ਼ਾਹ ਕਹਿਣ ਲੱਗਾ, ਪੋਤੇ ਮਾਮਾ ਕਿਰਪਾਲ ਚੰਦ ਇਹਦੇ ਦੀਦਾਰ ਲਈ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਤਰਸ ਰਿਹਾ ਸਾ, ਦੋ ਮੁਖੀ ਇਹਦੀ ਕਿਹੜੀ ਬਾਤ ਹੈ, ਜੇ ਸਾਰੀ ਜ਼ਿੰਦਗੀ ਵੀ ਕਹੋ ਤੇ ਇਸ ਦਰ ਤੇ ਭੁੱਖਾ ਬੈਠਾਂਗਾ ਤੇ ਕਦੇ ਉੱਠਣ ਦਾ ਨਾਂ ਨਹੀਂ ਲਵਾਂਗਾ। ਮਾਮਾ ਇਸ ਦੇ ਦਰਵਾਜ਼ੇ ਤੇ ਬੈਠ ਕੇ ਜੋ ਕੁਝ ਮਿਲ ਰਿਹਾ ਏ ਉਹ ਪੀਰਾਂ ਫਕੀਰਾਂ ਨੂੰ ਬੰਦਗੀ ਕਰਕੇ ਵੀ ਕਦੇ ਉਹ ਪ੍ਰਾਪਤ ਨਹੀਂ ਹੁੰਦਾ। ਅੱਜ ਉਹ ਰੋ ਸਤਸੰਗਿਓ, ਮੈਂ ਦੋ ਕੁ ਕੇਵਲ ਬਚਨ ਸਾਂਝੇ ਕਰਨੇ ਕਾਰਨ ਉਸ ਜਿਸ ਪਿਆਰੇ ਨੇ ਅੱਜ ਆਪਣਾ ਸਰੂਪ ਅੱਖਾਂ ਤੋਂ ਓਹਲੇ ਕੀਤਾ ਸੀ, ਜਿਹਨੇ ਆਪ ਤੰਬੂ ਲਗਾਇਆ, ਤੰਬੂ ਲਗਾਉਣ ਵਾਲਿਆਂ ਤੋਂ ਤਿੰਨ ਵਾਰ ਤੰਬੂ ਲਵਾਏ ਨੇ, ਅਨੰਦਪੁਰ ਤੰਬੂ ਲਵਾਉਣਾ ਏ ਤੇ ਪੰਜਾਂ ਨੂੰ ਅੰਦਰ ਲੈ ਕੇ ਮੁੜ ਕੇ ਆਪਣੇ ਵਰਗੇ ਪੰਜ ਹੋਰ ਬਣਾ ਕੇ ਨਿਕਲ ਆਉਣਾ, ਸੁੱਖ ਦਾਸਾ ਆ ਜਾਂਦਾ ਏ। ਸਤਸੰਗਿਓ, ਇੱਕ ਉਹ ਤੰਬੂ ਹੈ ਜਿਸ ਤੰਬੂ ਵਿੱਚੋਂ ਤਮਾਮ ਸਿੰਘਾਂ ਨੂੰ ਬਾਹਰ ਤੋਰ ਦਿੱਤਾ। ਭਾਈ ਕਾਨ ਸਿੰਘ ਨੇ ਨਾਂ ਲਿਖਿਆ ਗੁੱਲ ਖਾਲ ਤੇ ਅਤੌਲਾ ਖਾਨ, ਦੋਨੋਂ ਇਹ ਭਰਾ ਸਨ ਦੁਸ਼ਟ, ਹਜ਼ੂਰ ਕੋਲ ਨੌਕਰੀ ਇਹਨਾਂ ਨੇ ਕੀਤੀ ਪਰ ਅੰਦਰ ਨੀਅਤ ਮਾੜੀ। ਸਤਸੰਗਿਓ, ਗੁੱਲ ਖਾਨ ਨੇ ਜਦੋਂ ਉਸ ਤੰਬੂ ਵਿੱਚ ਇਕੱਲਿਆਂ ਵੇਖ ਕੇ ਖਜੂਰ ਦੇ ਪੇਟ ਵਿੱਚ ਉਸ ਉਹਨਾਂ ਨੇ ਵਾਰ ਕੀਤਾ ਕਟਾਰ ਦਾ, ਤੋਏ ਗੁੱਲ ਖਾਂ ਇਹ ਮੇਰੇ ਤਲਗੀਆਂ ਵਾਲੇ ਪਿਤਾ ਦੇ ਪੇਟ ਵਿੱਚ ਵਾਰ ਨਹੀਂ, ਇਹ ਤਾਂ ਲੱਖਾਂ ਦਿਲਾਂ ਦੇ ਉੱਪਰ ਤੇਰਾ ਵਾਰ ਹੈ, ਇਹ ਵਾਰ ਦਾ ਪਤਾ ਨਹੀਂ ਤੂੰ ਕਿਵੇਂ ਬਖਸ਼ਿਆ ਜਾਏਗਾ। ਸਿਰ ਵੀ ਬੇਨਤੀ ਕਰ ਰਿਹਾ ਸਾਂ, ਹੋਰ ਤਾਂ ਸਾਰੇ ਹੋ ਸਕਦਾ ਸਹਾਰ ਲੈਣ ਇਹ ਭਾਣਾ, ਪਰ ਭਾਈ ਦਇਆ ਸਿੰਘ ਧਰਮ ਸਿੰਘ ਤੁਸੀਂ ਕਿਵੇਂ ਸਹਾਰੋਗੇ, ਜਦੋਂ ਮਾਛੀ ਵਾਟੇ ਦੇ ਜੰਗਲਾਂ ਵਿੱਚ ਜਾ ਮਿਲੇ ਨੇ ਚਮਕੌਰ ਦੀ ਗੜੀ ਚੋਂ ਨਿਕਲ ਕੇ ਪਿਆਰਿਓ, ਤੇ ਉਦੋਂ ਉਸ ਬਾਗਾਂ ਵਿੱਚੋਂ ਲੱਭਦੇ ਲੱਭਦੇ ਸੂਰਜ ਵੀ ਉਧਰੋਂ ਚੜ ਰਿਹਾ ਏ, ਉਧਰੋਂ ਭਾਈ ਦਇਆ ਸਿੰਘ ਦੇ ਕਦਮ ਰੁਕ ਗਏ। ਧਰਮ ਸਿੰਘ ਥੋੜਾ ਦੂਰ ਹੈ, ਮਾਨ ਸਿੰਘ ਹੋਰ ਦਿਸ਼ਾ ਤੇ ਵੇ, ਧਰਮ ਸਿੰਘ ਆਵਾਜ਼ ਦਿੰਦੀ, ਦਇਆ ਸਿੰਘ ਚੁੱਪ ਹੋ ਗਏ ਹੋ, ਸਾਹਿਬ ਲੱਭ ਪਏ ਨੇ, ਅਗੋਂ ਆਵਾਜ਼ ਨਾ ਆਈ। ਜਦੋਂ ਨਾ ਆਈ ਵੇਖਦੇ ਵੇਖਦੇ ਜਦੋਂ ਨੇੜੇ ਹੋਏ ਨਾ ਕੁਝ ਭਾਈ ਦਇਆ ਸਿੰਘ ਸਾਹਿਬ ਦੇ, ਜਿੱਧਰ ਉਹ ਵੇਖ ਰਹੇ ਸਨ ਭਾਈ ਧਰਮ ਸਿੰਘ ਦੀਆਂ ਵੀ ਨਿਗਾਹਾਂ ਉੱਧਰ ਟਿਕੀਆਂ, ਸਾਹਮਣੇ ਖਜੂਰ ਨੇ ਪਿਆਰਿਓ ਵਿਛਾਟਾਂ ਕੋ ਇਤਨੀ ਧਰਤੀ ਤੇ ਮੇਰੇ ਗਰੀਬ ਨਿਵਾਜ ਪਿਤਾ ਮਹਾਰਾਜ ਧਰਤੀ ਨੂੰ ਆਸਨ ਬਣਾ ਕੇ ਅੱਜ ਲੇਟੇ ਕਾਨ, ਸਰਾਣਾ ਕੋਈ ਨਹੀਂ ਤੇ ਟਿੰਡ ਕੈ, ਪੈਰਾਂ ਵਿੱਚ ਗਰੀਬ ਨਿਵਾਜ ਪਿਤਾ ਦੇ ਚਰਨਾਂ ਵਿੱਚ ਕੰਡੇ ਵੱਜ, ਅੱਜ ਲਹੂ ਸਿਮਿਆਂ ਵੇਖ ਕੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਅੱਜ ਪਿਆਰਿਓ ਇੰਜ ਲੱਗਦਾ ਡਿੱਗਦੇ ਨਹੀਂ, ਜਿਵੇਂ ਉਧਰ ਲਹੂ ਪਿਆਰਿਓ ਸਿਮ ਕੇ ਜੰਮ ਗਿਆ ਏ, ਅੱਜ ਇੱਧਰ ਵੀ ਸਾਰਾ ਕੁਝ ਜੰਮ ਗਿਆ, ਪਰ ਹਿੰਮਤ ਨਾ ਪਈ, ਅੰਦਰੋਂ ਬਲ ਲਿਆ ਸਾਹਿਬ ਕੋਲੋਂ, ਦਾਤਾ ਨਹੀਂ ਉਹ ਵੇਖ ਸਕਦੇ ਦੀਨ ਦੁਨੀ ਦੇ ਮਾਲਕ ਨੂੰ ਇਸ ਹਾਲਤ ਅੰਦਰ, ਧਰਤੀ ਤੇ ਪੈਰਾਂ ਵਿੱਚ ਜੋੜਾ ਨਹੀਂ, ਕੋਈ ਚੋਰ ਕਰਨ ਵਾਲਾ ਨਹੀਂ, ਕੋਈ ਸੇਜ ਨਹੀਂ ਕਹਿ ਸਰਾਹਾ ਨਹੀਂ, ਕੋਈ ਫੌਜ ਨਹੀਂ ਮੇਰੇ ਕਲਕੀਆਂ ਵਾਲਿਆ, ਬਲ ਦੇ ਨੇੜੇ ਗਏ ਹੰਝੂ ਬਾਹਰ ਆਏ ਤੇ ਚਰਨ ਧੋ ਦਿੱਤੇ। ਸਾਧ ਸੰਗਤ ਉਦੋਂ ਚਰਨ ਧੋਤੇ ਸਨ ਹੰਝੂਆਂ ਨਾਲ, ਕੇਵਲ ਚਰਨਾਂ ਚੋਂ ਥੋੜਾ ਜਿਹਾ ਖੂਨ ਵੇਖਿਆ ਸੀ ਉਹਨਾਂ ਕੰਡਿਆਂ ਨੇ ਜਿਹੜਾ ਖੂਨ ਵਿਖਾਇਆ, ਪਰ ਅੱਜ ਗੁਰੂ ਕੇ ਪਿਆਰੇ ਉਹਨਾਂ ਪਿਆਰਿਆਂ ਨੇ ਜਦੋਂ ਮੇਰੇ ਖਜੂਰ ਦੇ ਪੇਟ ਵਿੱਚ ਇਹ ਪਾੜ ਵੇਖਿਆ ਹੋਏਗਾ, ਉਦੋਂ ਕਿਹੜੇ ਖੰਝੂ ਬਣਾਏ ਕੌਣ ਨੇ। ਉਦੋਂ ਖੰਝੂਆਂ ਤੋਂ ਗੱਲ ਤਾਂ ਚਲੀ ਗਈ, ਉਸ ਤੰਬੂ ਚ ਵੇਖ ਕੇ ਕੇਵਲ ਅੱਗੇ ਖੰਝੂ ਰੁਕੇ ਕਾਰਨ ਅੱਜ ਦਿਲ ਵੀ ਰੁਕਦਾ ਜਾ ਰਿਹਾ ਹੈ। ਅੱਜ ਤੀਸਰਾ ਤੰਬੂ ਸੀ ਜਦੋਂ ਗਰੀਬ ਨਿਵਾਜ ਪਿਤਾ ਨੇ ਹੁਕਮ ਕੀਤਾ ਸੀ ਇਸ ਤੰਬੂ ਦੇ ਅੰਦਰ ਚਿਖਾ ਤਿਆਰ ਕਰ ਦਿਓ, ਉਸ ਚਿਖਾ ਤੇ ਅੱਜ ਚਲੇ ਜਾਣਾ ਹੈ। ਸਾਧ ਸੰਗਤ ਪਰ ਉਸ ਬਾਰੇ ਬੇਨਤੀ ਕਰ ਲੱਗਾ ਸਾ, ਉਸ ਵਕਤ ਕਵੀ ਸੰਤੋਖ ਸਿੰਘ ਇੰਤਾ ਬਹੁਤ ਪਿਆਰਾ ਲਿਖਿਆ ਏ। ਕਹਿਣ ਲੱਗੇ ਸ਼ੋਰ ਕੇ ਠੋਰ ਕੀ ਪੌਰ ਕਨਾ ਤੇ ਆਣ ਬਾਖਰ ਆਣ ਤੇਰੇ ਸਮੁਦਾਇਆ ਬੈਠ ਗਏ ਰਣ ਸਿੰਘ ਚੌਂ ਦੇਸ ਲੋਚਨ ਤੇ ਜਲ ਪੁੰਜ ਬਕਾਇਆ ਸੂਰਤ ਸ੍ਰੀ ਗੁਰੂ ਕੀ ਮ੍ਰਿਤ ਮੂਰਤ ਧਿਆਨ ਤੇਰੇ ਮਨ ਕੋ ਠਹਿਰਾਇਆ ਬ੍ਰਿੰਦ ਪਲੇ ਗੁਣ ਕੋ ਸਿਮਰੇ ਸ਼ਬਸੀਲ ਸਰਾਕਤ ਦੀ ਅਗਦਾਇਆ। ਕਹਿੰਦੇ ਚਾਰ ਚਪੇਟੇ ਬੈਠ ਗਏ ਨੇ ਸਿੰਘ ਪਰ ਉਹਨਾਂ ਦੀਆਂ ਅੱਖਾਂ ਵਿੱਚ ਕੇਵਲ ਜਲ ਹੈ ਅੰਦਰ ਉਹਨਾਂ ਦਾ ਕਲਕੀਆਂ ਵਾਸਤੇ ਦੇ ਗੁਣਾਂ ਨੂੰ ਯਾਦ ਕਰ ਰਿਹਾ ਹੈ। ਨਾ ਅੱਜ ਜ਼ੁਬਾਨ ਕੰਮ ਕਰੇ ਨਾ ਪਿਆਰਿਓ ਅੱਜ ਕੰਨ ਕੰਮ ਕਰਨ ਨਾ ਹੱਥ ਪੈਰ ਕੰਮ ਕਰਨ ਇਹ ਵਿਛੋੜੇ ਦਾ ਸੱਲ ਜਿਹੜਾ ਗੁਰੂ ਕੇ ਪਿਆਰਿਓ ਰਾਜੇ ਦਸ਼ਰਥ ਨੂੰ ਪੁੱਤ ਦਾ ਵਿਛੋੜਾ ਏ ਸਹਾਰ ਨਹੀਂ ਸਕਿਆ ਮਹੱਲਾ ਤੋਂ ਛਾਲ ਮਾਰ ਕੇ ਮਰ ਗਿਆ ਪਰ ਉਹ ਕੋਜੇ ਕਰੋੜਾਂ ਪੁੱਤਰਾਂ ਦੇ ਵਿਛੋੜੇ ਦਾ ਦੁੱਖ ਇਕੱਠਾ ਕਰੋ ਉਹ ਤਾਂ ਵੀ ਛੋੜਾ ਹੋਏਗਾ ਜਦੋਂ ਸਿੱਖ ਨੂੰ ਗੁਰੂ ਦੇ ਵਿਛੋੜੇ ਦਾ ਦੁੱਖ ਹੁੰਦਾ ਹੈ। ਉਹਦੇ ਵਾਸਤੇ ਕੋਈ ਸ਼ਬਦ ਨਹੀਂ ਹੁੰਦੇ। ਗਰੀਬ ਨਿਵਾਸ ਪਿਤਾ ਜੀ ਨੇ ਜਦੋਂ ਇਹ ਚਾਰ ਚਪੇਰੇ ਬੈਠੇ ਬਿਨੈ ਕਰਨ ਲੱਗਾ ਸਾ ਜੋ ਨਿਰੰਕਾਰ ਦੇ ਘਰੋਂ ਲੈ ਕੇ ਆਏ ਨੇ ਪਰਉਪਕਾਰਾਂ ਦਾ ਕੁਰਬਾਨੀਆਂ ਦੀ ਪੰਡ ਹਜ਼ੂਰ ਜਦੋਂ ਪਟਨਾ ਦੀ ਧਰਤੀ ਤੇ ਸੈਨਾ ਅੱਜ ਬਾਲਾ ਪ੍ਰੀਤਮ ਲੋਕ ਕਹਿੰਦੇ ਨੇ ਉਹ ਚੋਜੀ ਪ੍ਰੀਤਮ ਆਖਦਾ ਏ ਗੰਗਾ ਕਿਨਾਰੇ ਗਏ ਕੰਗਣ ਸੁੱਟ ਦਿੱਤਾ ਸ਼ਿਕਾਇਤ ਗਏ ਮੈਂ ਗੁਜਰੀ ਆ ਗਏ। ਕਹਿਣ ਲੱਗੀ ਲਾਲ ਜੀ ਕਿੱਥੇ ਕੰਗਣ ਸੁੱਟਿਆ ਜੇ ਕਹਿਣ ਲੱਗੀ ਮਾਂ ਜੀ ਦੂਸਰਾ ਵੀ ਲਾਇਆ ਵਿੱਚ ਗੰਗਾ ਦੇ ਸੁੱਟਿਆ ਨੇ ਨਾ ਕਹਿਣ ਲੱਗੇ ਮਾਂ ਜੀ ਉੱਥੇ ਕਰਕੇ ਸੁੱਟਿਆ ਏ ਜਦੋਂ ਇੰਨੀ ਗੱਲ ਕਹੀ ਮਾਂ ਸਮਝ ਗਈ ਮੇਰਾ ਲਾਲ ਸੋਨੇ ਦੇ ਕੰਗਣ ਨਹੀਂ ਸੁੱਟ ਰਿਹਾ ਲਾਲ ਕੁਝ ਕਹਿਣਾ ਚਾਹੁੰਦਾ ਏ ਬਾਕੀਆਂ ਨੂੰ ਸਾਥੀਆਂ ਨੂੰ ਸੇਵਕਾਂ ਨੂੰ ਪਰਾਂ ਤੋਰ ਦਿੱਤਾ ਕਹਿਣ ਲੱਗੇ ਮਾਂ ਜੀ ਅੱਜ ਮੈਂ ਪੁੱਤਾਂ ਨੇ ਕੁਛ ਰਲ ਕੇ ਅੱਜ ਰੱਬ ਦੇ ਘਰ ਦੀਆਂ ਅਤੇ ਕੁਝ ਜਗਤ ਦੀਆਂ ਬਾਤਾਂ ਕਰਨੀਆਂ ਨੇ ਆਖਿਆ ਸਾਤੇ ਲਾਲ ਜੀ ਕਿਉਂਕਿ ਕੋਈ ਆਮ ਹਸਤੀ ਛੋੜ ਆਏ ਜਿਹਨੇ ਆਉਣਾ ਉਹ ਵੀ ਨਿਰੰਕਾਰ ਦੀ ਗੋਦ ਅੰਦਰ ਉਹਦਾ ਰੂਪ ਏ ਕੋਈ ਵੱਖਰਾ ਨਾਮ ਰਖਾ ਕੇ ਬੈਠਾ ਏ ਆਪਣੇ ਉਹਦਾ ਦੂਸਰਾ ਨਾਮ ਗੋਬਿੰਦ ਜਿਹਦੇ ਘਰ ਆਉਣਾ ਏ ਉਹ ਵੀ ਪਿਆਰੇ 26 ਸਾਲ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਨੇ ਦੋਨੋਂ ਪਾਸੇ ਜੁੜੇ ਜੁੜਾਏ ਨੇ ਪਰ ਜਦੋਂ ਅੱਜ ਗੰਗਾ ਦੇ ਕਿਨਾਰੇ ਆਏ ਮਾਂ ਮੇਰਾ ਪਰਦਾ ਚੁੱਕਿਆ ਸੀ ਨਿਰੰਕਾਰ ਨੇ ਦਿਖਾਇਆ ਏ ਕੀ ਕੁਝ ਵਾਪਰਨਾ ਕੀ ਕੁਝ ਆਪਾਂ ਨੇ ਕਾਜ ਕਰਨੇ ਕਾਰਨ ਮਾਂ ਜਰਾ ਤੂੰ ਵੀ ਅੰਦਰੋਂ ਪਰਦਾ ਕਟਾ ਤੇ ਦੀਦਾਰ ਕਰ ਮਾਂ ਨੂੰ ਕੀ ਦਿਖਾਉਂਦੇ ਨੇ ਕਹਿਣ ਲੱਗੇ ਮਾਂ ਦੇਖ ਅੱਜ ਸੋਨੇ ਦੇ ਕੰਗਣਾਂ ਦੀ ਜੋੜੀ ਇਸ ਗੰਗਾ ਦੇ ਪਾਣੀ ਵਿੱਚ ਅਲੋਪ ਹੋ ਗਈ ਮਾਂ ਪੁੱਛ ਖਲੋਤੇ ਆ ਇਹ ਸੋਨਾ ਦੁਨੀਆਂ ਦੀ ਨਿਗਾਹ ਦੇ ਅੰਦਰ ਸਭ ਤੋਂ ਕੀਮਤੀ ਹੈ ਮਾਂ ਰੱਬ ਦੇ ਪਿਆਰਿਆਂ ਲਈ ਇਹ ਮਿੱਟੀ ਤੋਂ ਵੱਧ ਇਹਦੀ ਕੋਈ ਕੀਮਤ ਨਹੀਂ ਪਰ ਵੇਖ ਮਾਂ ਜੀ ਅੱਜ ਮਾਂ ਪੁੱਤ ਗੰਗਾ ਦੇ ਕਿਨਾਰੇ ਖਲੋਤੇ ਆ ਅੱਜ ਕੰਗਣਾਂ ਦੀ ਜੋੜੀ ਆਪਾਂ ਨੇ ਰਲ ਕੇ ਅੱਖਾਂ ਤੋਂ ਦੂਰ ਕੀਤੀ ਆ ਮਾਂ ਪੁੱਤ ਰਲ ਕੇ ਸ਼ੁਕਰ ਮਨਾਈਏ ਕੱਲ ਨੂੰ ਸਮਾਂ ਆਉਣਾ ਮਾਂ ਅਸਾਂ ਨੇ ਰਲ ਕੇ ਦੋਨਾਂ ਨੇ ਦੋ ਦੋ ਪੁੱਤਰਾਂ ਦੀ ਜੋੜੀ ਬਣਾ ਕੇ ਅੱਖਾਂ ਤੋਂ ਦੂਰ ਕਰਨੀ ਕਹਿ ਤੇ ਉਦੋਂ ਵੀ ਉਸ ਨਿਰੰਕਾਰ ਦਾ ਸ਼ੁਕਰ ਬਣਾਉਣਾ ਕਹਿ ਬਸ ਫਰਕ ਇੰਨਾ ਕੁ ਹੋਏਗਾ ਮਾਂ ਅੱਜ ਗੰਗਾ ਨਦੀ ਨੀਵੀਂ ਥਾਂ ਤੇ ਵਗਦੀ ਏ ਕੱਲ ਸਮਾਂ ਬਦਲੇਗਾ ਇੱਕ ਪਾਸੇ ਠੰਡਾ ਬੁਰਜ ਉੱਚਾ ਹੋਏਗਾ ਤੇ ਦੂਸਰੇ ਪਾਸੇ ਚਮਕੌਰ ਦੀ ਗੜੀ ਵੀ ਉੱਚੀ ਹੋਏਗੀ ਅੱਜ ਥਾਂ ਨੀਵੀਂ ਹੈ ਕੱਲ ਥਾਂ ਉੱਚੀ ਹੋ ਜਾਏਗੀ ਮਾਂ ਦੋ ਤੇਰੇ ਕੋਲ ਹੋਣਗੇ ਦੋ ਮੇਰੇ ਕੋਲ ਹੋਣਗੇ ਮਾਂ ਕਹਿਣ ਲੱਗੀ ਪੁੱਤ ਜੀ ਤੁਸੀਂ ਦੋਨਾਂ ਨੂੰ ਤੋਰ ਕੇ ਅੱਗੇ ਤੁਰਿਆ ਜੇ ਪਰ ਮੈਂ ਉੱਡੀ ਮਾਂ ਫਿਰ ਤੁਰਾਂਗੀ ਨਹੀਂ ਮੈਂ ਲਾਲਾਂ ਦੇ ਵੱਲ ਹੀ ਤੁਰ ਕੇ ਉਹਨਾਂ ਦੇ ਨਾਲ ਜਾਵਾਂਗੇ ਵੈਸੇ ਕਲਗੀਆਂ ਵਾਲਿਆ ਤੇਰੀਆਂ ਤੂੰ ਜਾਣੇ ਤੂੰ ਕਿਹੜੇ ਰੰਗ ਰਚਾਉਂਦਾ ਏ ਸਾਰਾ ਕੁਝ ਕਰਨ ਕਰਾ ਅਨਕਾਰ ਹੈ ਮੇਰਾ ਨਿਰੰਕਾਰ ਹੈ ਸਾਧ ਸੰਗਤ ਹੈਰਾਨੀ ਹੁੰਦੀ ਹੈ ਇੱਧਰੋਂ ਕਲਗੀਆਂ ਵਾਲੇ ਪਿਤਾ ਮਹਾਰਾਜ ਪੁੱਤਰਾਂ ਨੂੰ ਵਾਰ ਕੇ ਚਮਕੌਰ ਦੀ ਗੜੀ ਤੋਂ ਤੁਰ ਕੇ ਕੱਲੇ ਕਾਰੇ ਮਾਛੀ ਵਾਟੇ ਦੇ ਜੰਗਲਾਂ ਵਿੱਚ ਜਾ ਰਹੇ ਕਣ ਤੇ ਉਧਰੋਂ ਮੁਰਿੰਡੇ ਦੇ ਉਸ ਪਾਪੀ ਨੇ ਵੀ ਸਾਹਿਬਜ਼ਾਦਿਆਂ ਤੇ ਮਾਂ ਜੀ ਨੂੰ ਘਰੋਂ ਕੱਢ ਦਿੱਤਾ ਹੈ ਸਾਧ ਸੰਗਤ ਸੰਸਾਰ ਦੇ ਮਾਲਕ ਅੱਜ ਫਕੀਰ ਤੇ ਬੇਘਰੇ ਹੋ ਕੇ ਬਾਹਰ ਆ ਗਏ ਕਰਨ ਜਗਤ ਨੂੰ ਘਰ ਦੇਣ ਵਾਲੇ ਅੱਜ ਬੇਘਰ ਬਣ ਬੇਘਰੇ ਬਣ ਕੇ ਤੁਰੇ ਕਾਨ ਮਾਂ ਨੇ ਇਹ ਵੀ ਵੇਖ ਲਿਆ ਕਹਿ ਸਾਧ ਸੰਗਤ ਗੁਰੂ ਪੀਰਾਂ ਵਾਸਤੇ ਆਉਣ ਵਾਲਾ ਸਮਾਂ ਬੀਤ ਚੁੱਕਾ ਸਮਾਂ ਉਹ ਸਾਰਾ ਇਸ ਤਰ੍ਹਾਂ ਸਾਹਮਣੇ ਹੁੰਦਾ ਜਿਵੇਂ ਹੁਣ ਅਸੀਂ ਵਰਤਮਾਨ ਵਿੱਚ ਵੇਖ ਰਹੇ ਹਾਂ। ਹੈਰਾਨੀ ਖੋਈ ਦੀ ਮਾਂ ਪੁੱਤਾਂ ਨੇ ਦੋਨਾਂ ਨੇ ਵੇਖ ਕੇ ਸਜਦਾ ਕੀਤਾ ਏ ਉਸ ਮਾਲਕ ਨੂੰ ਵਾਪਸ ਆ ਗਏ ਨੇ। ਲੋਕ ਕੀ ਜਾਣਨ ਕਹਾਣੀਆਂ ਪਾਈ ਜਾਂਦੇ ਨੇ ਕੰਗਣਾਂ ਦਾ ਦੁੱਖ ਮਨਾਇਆ ਪਿਆਰੇ ਉਹ ਸਾਹਿਬ ਦੇ ਘਰ ਕੰਗਣਾਂ ਦੀ ਕੋਈ ਕੀਮਤ ਨਹੀਂ ਇੱਥੇ ਤਾਂ ਪੁੱਤਰਾਂ ਨੂੰ ਵੀ ਵਾਰ ਕੇ ਰੱਬ ਦਾ ਸ਼ੁਕਰ ਮਨਾਉਣ ਦਾ ਕੋਈ ਸਬਕ ਦੇ ਤਿਆਰ ਸੀ। ਇਹ ਪੰਡ ਭਾਰਤੀ ਸੀ ਨਾ ਤੁਸੀਂ ਦੇਖੋਗੇ ਇਸ ਪੰਡ ਦਾ ਕੋਈ ਦੁਨੀਆਦਾਰ ਦੀਦਾਰ ਕਰਕੇ ਸਾਬਤ ਰਹਿ ਜਾਏਗਾ ਜਦੋਂ ਦੂਸਰਾ ਕੇਵਲ ਤੇ ਕੇਵਲ ਅਜੇ ਉਮਰਾ ਛੋਟੀ ਏ 9 ਸਾਲ ਬੀਤੇ ਨੇ ਇਸ ਜਗਤ ਵਿੱਚ ਪ੍ਰਵੇਸ਼ ਕੀਤੇ ਹਨ ਕੀਰਤਪੁਰ ਦੀ ਧਰਤੀ ਤੇ ਆ ਗਏ ਨੇ। ਨਾਮੀਪੁਰ ਦੇ ਪਿਤਾ ਮਹਾਰਾਜ ਜੀ ਚਾਂਦਨੀ ਚੌਂਕ ਦੇ ਅੰਦਰ ਜਦੋਂ ਸ਼ਹਾਦਤ ਦਾ ਜਾਮ ਪੀਤਾ ਭਾਈ ਜੈਤਾ ਜੀ ਆਏ ਤੇ ਸਾਧ ਸੰਗਤ ਉਦੋਂ ਜੋ ਕਲਗੀਆਂ ਵਾਲੇ ਪਿਤਾ ਮਹਾਰਾਜ ਗੁਰੂ ਪਦਵੀ ਤੇ ਬੈਠੇ ਨੇ ਲੋਕ ਰਾਜੇ ਮਹਾਰਾਜੇ ਪਦਵੀਆਂ ਤੇ ਬਹਿਣ ਨਜ਼ਰਾਨੇ ਭੇਟ ਹੁੰਦੇ ਕਾਲ ਸਾਧ ਸੰਗਤ ਕੋਈ ਪੈਸਾ ਕੋਈ ਮੋਹਰਾਂ ਕਲਗੀਆਂ ਵਾਲਿਆ ਤੈਨੂੰ ਨਜ਼ਰਾਨਾ ਕੀ ਭੇਟ ਕੀਤਾ ਪਿਤਾ ਦਾ ਕੱਲਾ ਸੀਸ ਤੜ ਤੋਂ ਬਿਨਾ ਉਹ ਕਿਸੇ ਟੋਕਰੀ ਵਿੱਚ ਲਿਆ ਕੇ ਤੇਰੇ ਸਾਹਮਣੇ ਭੇਟ ਕਰ ਦਿੱਤਾ ਹੈ। ਇੱਕ ਪੁੱਤ ਨੂੰ ਆਪਣੇ ਬਾਪ ਨੂੰ ਤੱਕਣਾ ਜਿਸ ਦੇ ਨਾਲ ਧੜ ਨਾ ਖੋਵੇ ਸਾਧ ਸੰਗਤ ਪਰ ਉਦੋਂ ਅੱਖਾਂ ਚੋਂ ਹੰਝੂ ਨਹੀਂ ਅੰਦਰ ਰੋਮ ਰੋਮ ਭਰਿਆ ਉਹਦੇ ਪਿਆਰਾਂ ਅੰਦਰ। ਨਾਵੀਂ ਗੁਰਦੇ ਪਿਤਾ ਜੀ ਦਾ ਸੀਸ ਲੈ ਕੇ ਤੁਰ ਪਏ ਕਨ ਪਾਲਕੀ ਵਿੱਚ ਸਭਾਮਾਨ ਕਰ ਅਨੰਦਪੁਰ ਦੀ ਧਰਤੀ ਤੇ ਕਹਿ ਮੈਂ ਗੱਲ ਨੂੰ ਛੋਟੀ ਕਰਾਂ ਸਾਧ ਸੰਗਤ ਜਦੋਂ ਮੇਰੇ ਖਜੂਰ ਹੈ ਸਾਹਿਬਜ਼ਾਦੇ ਛੋਟਿਆਂ ਦੀ ਵੀ ਖਬਰ ਪਹੁੰਚਦੀ ਹੈ ਨਾ ਅੱਖਾਂ ਵਿੱਚੋਂ ਅੱਜ ਵੀ ਖੰਝੂ ਨਹੀਂ ਆਇਆ ਅੱਜ ਵੀ ਮੇਰਾ ਸਾਹਿਬ ਪਿਆਰਾਂ ਵਾਲਾ ਜਗਤ ਦੇ ਖੰਝੂਆਂ ਨੂੰ ਪਿਆਰਿਓ ਉਹਨਾਂ ਨੂੰ ਧੋ ਕੇ ਸੁੱਖ ਦੀ ਜ਼ਿੰਦਗੀ ਦੇਣ ਵਾਲਾ ਸਾਰਾ ਕੁਝ ਕੁਰਬਾਨ ਕਰਾ ਕੇ ਜਦੋਂ ਅੱਜ ਵੀ ਮੁਸਕਰਾ ਰਿਹਾ ਨਿੱਕਾ ਜਿਹਾ ਤੇ ਸਿੰਘਾਂ ਨੇ ਆਖਿਆ ਦਾਤਾ ਅੱਜ ਤਾਂ ਅੰਦਰ ਕੋਈ ਦੁੱਖ ਲੱਗਾ ਹੀ ਹੋਏਗਾ ਨਾ ਅੱਜ ਦੀ ਰਾਤ ਤਾਂ ਬਹੁਤ ਔਖੀ ਏ। ਮਾਂ ਜੀ ਵੀ ਗਏ ਪਿਤਾ ਪਹਿਲਾਂ ਵਾਰ ਚੁੱਕੇ ਹੋ ਚਾਰ ਸਾਹਿਬਜ਼ਾਦੇ ਗਏ ਅਸੀਂ ਦੁਨੀਆਦਾਰ ਨਾ ਦੁਨੀਆਂ ਵੱਲੋਂ ਗੱਲ ਕਰਦੇ ਕਹਿਣ ਲੱਗੇ ਅੱਜ ਤਾਂ ਤੇ ਕਲਗੀਆਂ ਵਾਲੇ ਪਿਤਾ ਨੇ ਕਿਹਾ ਸੀ ਸਿੰਘੋ ਅੱਜ ਪਹਿਲੀ ਰਾਤ ਨਹੀਂ ਕਹਿ ਅੱਜ ਤੁਹਾਡੇ ਮੁਤਾਬਕ ਤੀਜੀ ਰਾਤ ਕਹਿ ਵੈਸੇ ਤਾਂ ਬੇਨਤ ਕਰ ਸਾਧ ਸੰਗਤ ਕਹਿਣ ਲੱਗੇ ਪਹਿਲੀ ਰਾਤ ਉਦੋਂ ਅੱਜ ਦੀ ਦੁਨੀਆਂ ਦੀ ਨਿਗਾਹ ਵਿੱਚ ਔਖੇ ਛੇ ਜਦੋਂ ਇੱਕ ਬੱਚੇ ਦੇ ਸਾਹਮਣੇ ਪੁੱਤ ਦੇ ਸਾਹਮਣੇ ਉਹਦੇ ਪਿਤਾ ਦਾ ਧੜ ਤੋਂ ਬਗੈਰ ਕੱਲਾ ਸੀਸ ਲਿਆ ਕੇ ਟਿਕਾਇਆ ਹੋਵੇ ਉਹਨੂੰ ਵੇਖਣਾ ਬਹੁਤ ਔਖਾ ਏ ਪਰ ਮਾਲਕ ਦਾ ਤਾਂ ਵੀ ਭਾਖਾ ਮਨ ਸ਼ੁਕਰ ਮਨਾਇਆ ਖੁਸ਼ੀ ਨਾਲ ਪਰ ਅਸੰਗਤ ਨੂੰ ਨਾਲ ਲੈ ਕੇ ਕੱਥੇ ਉਸ ਪਵਿੱਤਰ ਸੀਸ ਦਾ ਸੰਸਕਾਰ ਕੀਤਾ। ਦੂਜੀ ਰਾਤ ਉਹਦੇ ਤੋਂ ਹੋਰ ਔਖੀ ਆ ਗਈ ਜਦੋਂ ਦੋ ਨੌਜਵਾਨ ਪੁੱਤਰ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਕੇ ਲਾਸ਼ਾਂ ਪਈਆਂ ਨੇ ਕੋਲ ਅੱਖਾਂ ਦੇ ਸਾਹਮਣੇ ਕਾਰਨ ਪਰ ਉਹਨਾਂ ਤੇ ਕੱਪੜਾ ਨਹੀਂ ਪਾਇਆ ਪਿਆਰੇ ਉਹ ਪਹਿਲੀ ਰਾਤ ਸੀ ਘੱਟੋ ਘੱਟ ਉਹ ਸੀਸ ਦਾ ਸੰਸਕਾਰ ਤੇ ਕਰ ਲਿਆ ਦੂਜੀ ਰਾਤ ਆਈ ਸੰਸਕਾਰ ਕਰਨ ਦਾ ਸੁਭਾਗ ਨਹੀਂ ਕੇਵਲ ਦੀਦਾਰ ਹੋ ਗਏ ਸਿੰਘੋ ਅੱਜ ਤੀਜੀ ਰਾਤ ਕੈਸੀ ਆਈ ਹੈ ਨਾ ਛੋਟੇ ਸਾਹਿਬਜ਼ਾਦਿਆਂ ਦਾ ਦੀਦਾਰ ਕੀ ਤੇ ਨਾ ਸੰਸਕਾਰ ਕੀ ਕਰ ਸਕਦੇ ਹਾਂ ਪਰ ਮੈਂ ਤਾਂ ਵੀ ਆਖਦਾ ਕਿ ਨਿਰੰਕਾਰ ਮੈਂ ਕੋਟਾਨ ਕੋਟ ਤੇਰਾ ਸ਼ੁਕਰ ਗੁਜ਼ਾਰ ਹਾਂ ਜੋ ਹੁਕਮ ਲੈ ਕੇ ਆਇਆ ਸਾਂ ਮੈਂ ਫਰਜ਼ ਅਦਾ ਕੀਤੇ ਨੇ ਪਤਾ ਨਹੀਂ ਸਾਹਿਬਾ ਤੇਰੇ ਕਿਹੜੇ ਫਰਜ਼ ਸਨ ਤੁਹਾਡੀਆਂ ਤੁਸੀਂ ਜਾਣੋ ਸਤਸੰਗੀ ਜਨੋ ਇੱਕ ਵਾਰ ਰਚਨਾ ਕਰੋ ਪਵਿੱਤਰ ਮਿਲ ਆਖੋ ਜੇ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ तन 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 गुरु गोविंद सिंह जी तन तन पिता ने अज तंबू खुद लगवा चिखा आप तैयार कर सारे कारजा नु नबेड़ के खजूर कहिंदे कन तंबू च जाना है रोना किसे ने नहीं साहबा जे अखां नु विच रोण होवे ते को रोक लवे जदो दिल की खंजू बन जान ते उहनां नु कौन रोकेगा। कवि संतोख सिंह साहब कहिंदे ने लोचन ते जल मोचत सोचत केवल पानी बन गया सिंघां दा सोचदे कारण मुख निमर करे सारिआं दे अज सिर नीवे कारण हिए करे दुचताई हिरदे दे अंदर दुचताई ए की करिए की आखिए किवें कोई सबब बनाइए कहन लगे एक के संग ना दूसर बोलत देखन को न दृष्ट लगाई ना ते एक दूजे नाल ते सिंह बोल रहे कारण ते ना ही अख खोल के एक दूसरे नू वेख ही रहे ने। कहिंदे किवें अख खोलीए किवें एक दूजे नू की कहिए बस अखां भी बंद कर जुबानां बंद कर पर अंदर की कुछ चल रहा। कवि संतोख सिंह साहब जी आखदे कन कहिंदे ने जो बो नागन की मनी एक भई कित लोप नहीं पुन पाए। कहिंदे जिवें बहुत सारे नागां दी इक्को मणि होवे ते ओह किधरे गवा जावे ते उहनां नूं लब्भे ना उहनां दा की हाल हुंदा ए। मणि इक हुंदी सप कोल प्यारिओ नाग कोल जदों गवाचदी ते टकना मार मार के प्राण दे देंदा ए। कवि जी कहिंदे जे करोड़ां की नागां दी मणि इक होवे ते उस दे विछोड़े अंदर जिवें उहनां दा अंदर दुखदा ए पर ओह लभदी नहीं। कहिंदे अज सिंघां दे अंदर दे हालात ए बन गए ए नागां दी मणि नहीं हे प्यारिओ लखां करोड़ां दे जिहड़े दिलां दी मणि है। गुरु गोबिंद सिंह महाराज जिहड़े अज अखां तों परे हो रहे कारण अपने आप नाल कुछ गल्लां सिंह करदे ने कहिण लगे ओह वाह अपने आप नूं कहिंदे भाग बखीन बेयोग सहो गुर के संग शरीर ना बिकाए। कहन लगे ओ साडे भाग माड़े असी अपने खजूर दे नाल की असा ने प्राण क्यों ना त्याग दिते। कवि जी कहिंदे सिंघां दा अंदर कह रिहा है अपने आप नू कुछ कह रहे ने साहब वल तां कुछ कह नहीं ना हुण सकदे। कहन लगे ओ साडे नाल भौता चंगा जिहड़ा प्यार इहनू प्यार करदा करदा पता भी नहीं लगन देंदा ते चुप करके प्यार दी गोद विच समा जांदा है। पतंगिया तू भी नहीं कदे रौला पाया शमा नू वेख के तू भी उस प्यार विच सदा लई भेट हो जांदा है। हरम जी तुसी भी बड़े अजीब तुहाडे कन्नां विच प्यारे दी एक वारी आवाज पवे तुसी अपनी जिंद उस प्यारे नू भेट कर देंदे हो। कहन लगे ओ जिंद अज तू किवें उस प्यारे तो बिना इस शरीर विच रह रिहा है तू भज के उस प्यारे दे चरणा विच सदा लई क्यों नहीं समा गए। कवि जी कहन लगे अंदरे की अंदर सारे सिंह भेट कर रहे कन अपना आप अपने आप नूं दोष देंदे छेवें गुरदेव पिता जी दे कोल तां वियोग सहा नहीं सी गया। राजा राम सिंह वर्गिया ने हजूर दी चिखा विच छाल मार अपनी जिंद भेट कर भी दित्ती सी पर अज कलगियां वाले पिता जी ने हुक्म कीता है हजूर अंदर गए कल साध संगत ओ चिखा विच बैठ गए उन्हां नूं केड़ी चिखा साड़ सकदी कोई नहीं पर साडे दुनियादारां वास्ते इह कौतक कारण साध संगत ओ चिखा दे अंदर बैठ ज्योति विच जोत रला के चले गए। उस वक्त अंदर बहुत डोले कोए घबराए कोए सन ते साहबां ने दूर जा के फकीर नूं दीदार भी दित्ता सिंघां नूं को असी गए नहीं का चिखा वल ना वेखो साडे सरूप वल वेखो अंदरों याद करो तुहाडे अंग संग हमेशा रहांगे। पर एक गल कही के मैं समाप्ति कर दिया ਸਾਧ ਸੰਗਤ ਮੁਸ਼ਕਲ ਹੁੰਦਾ ਉਸ ਪਿਆਰੇ ਦੇ ਅੱਜ ਦੇ ਦਿਨ ਨੂੰ ਬਿਆਨ ਕਰਨਾ। ਜਦੋਂ ਨਾ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਕਰਤਾਰਪੁਰ ਇਹ ਪਵਿੱਤਰ ਸਰੂਪ ਨੂੰ ਤੋਂ ਜਦੋਂ ਅਲੋਪ ਕਰਦੇ ਨੇ, ਦੋ ਧਿਰਾਂ ਖੜੀਆਂ ਨੇ ਹਿੰਦੂ ਮੁਸਲਮਾਨ ਅਤੇ ਗੁਰੂ ਨਾਨਕ ਦੇ ਪਿਆਰੇ ਚਾਦਰ ਚੁੱਕਦੇ ਨੇ ਅਤੇ ਥੱਲਿਓਂ ਕੇਵਲ ਫੁੱਲ ਮਿਲਦਾ ਏ। ਜਦੋਂ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦਾ ਉਹ ਅੰਗੀਠਾ ਫੁੱਲਿਆ ਏ ਅਤੇ ਕੇਵਲ ਇੱਕ ਕਿਰਪਾਨ ਮਿਲਦੀ ਹੈ। ਬਹੁਤ ਸੋਹਣਾ ਕਿਸੇ ਪਿਆਰ ਵਾਲੀ ਆਤਮਾ ਨੇ ਜ਼ਿਕਰ ਕੀਤਾ, ਕਹਿਣ ਲੱਗੇ ਇਹ ਦੋਨੋਂ ਹੀ ਤਾਂ ਘਟਨਾਵਾਂ ਸਿੱਖ ਕੌਮ ਦੀ ਵਿਆਖਿਆ ਕਰ ਰਹੀਆਂ ਹਨ, ਰੱਬ ਦੇ ਘਰ ਦੀ ਵਿਆਖਿਆ ਕਰ ਰਹੀਆਂ ਹਨ। ਗੁਰੂ ਨਾਨਕ ਪਿਤਾ ਦੀ ਕੌਮ ਤੇ ਪੰਚ ਨੇ ਕੀ ਕਰਨਾ ਏ, ਉਹ ਸਾਰਾ ਕੁਝ ਦੋ ਚੀਜ਼ਾਂ ਵਿੱਚ ਤਾਂ ਛਿਪਿਆ ਹੋਇਆ ਏ। ਹਜ਼ੂਰ ਨੇ ਜਦੋਂ ਫੁੱਲ ਦਿਖਾਇਆ ਕਹਿਣ ਲੱਗੇ ਪਿਆਰਿਓ ਨਿਰੰਕਾਰ ਨੂੰ ਪਿਆਰ ਕਰੋ, ਇੱਕ ਫੁੱਲ ਵਰਗਾ ਜੀਵਨ ਬਣਾਓ। ਫੁੱਲ ਜਦੋਂ ਕਿਸੇ ਦੇ ਸਾਹਮਣੇ ਮਹਿਕ ਛੱਡਦਾ ਏ, ਫੁੱਲ ਨੂੰ ਹਿੰਦੂ ਸਿੱਖ ਈਸਾਈ ਕੋਈ ਵੀ ਮੁਲਕ ਐਸਾ ਨਹੀਂ ਜਿਹੜਾ ਫੁੱਲ ਨੂੰ ਪਿਆਰ ਨਾ ਕਰੇ। ਜੇ ਤੁਸੀਂ ਗੁਰੂ ਨਾਨਕ ਦੇ ਚਰਨਾਂ ਨੂੰ ਪਿਆਰ ਕਰੋਗੇ ਫੁੱਲ ਵਰਗਾ ਜੀਵਨ ਬਣੇਗਾ, ਸਾਰਾ ਜਖਾਨ ਤੁਹਾਨੂੰ ਪਿਆਰ ਕਰੇਗਾ, ਕੋਈ ਤੁਹਾਨੂੰ ਨਫ਼ਰਤ ਦੀ ਨਿਗਾਹ ਨਹੀਂ ਵੇਖੇਗਾ। ਪਰ ਜਿਹੜੇ ਫੁੱਲਾਂ ਦੀ ਖੁਸ਼ਬੂ ਲੈਣ ਆਵੇ ਸਭਨਾਂ ਨੂੰ ਖੁਸ਼ਬੂ ਫੁੱਲ ਵੰਡਦਾ ਅਤੇ ਤੁਸੀਂ ਵੰਡੋਗੇ। ਪਰ ਕਈ ਵਾਰਾਂ ਕੁਝ ਅਗਿਆਨੀ ਲੋਕ ਹੈ, ਜੇ ਕਿਧਰੇ ਬਾਗ ਵਿੱਚ ਤੁਹਾਡੇ ਵਰਗਾ ਰਸੀਆ ਜਾਵੇ ਉਹ ਫੁੱਲਾਂ ਦੀ ਖੁਸ਼ਬੂ ਮਾਣਦਾ ਹੈ, ਅਤੇ ਜੇ ਖੋਤਾ ਚਲਾ ਜਾਵੇ ਤਾਂ ਫੁੱਲਾਂ ਨੂੰ ਬਦਲ ਕੇ ਰੱਖ ਦਿੰਦਾ ਹੈ। ਸਾਧ ਸੰਗਤ ਹਜ਼ੂਰ ਦੇ ਪਿਆਰਿਆਂ ਨੂੰ ਜੋ ਹੁਕਮ ਕੀਤਾ, ਸਾਹਿਬ ਕਹਿਣ ਲੱਗੇ ਇਹ ਫੁੱਲਾਂ ਦੀ ਮਹਿਕ ਲੈਣ ਵਾਲਾ ਆਵੇ ਅਤੇ ਮਹਿਕ ਨਾਲ ਉਸਨੂੰ ਰੁਸ਼ਨਾ ਦਿਆ ਜੇ। ਪਰ ਕੁਝ ਇਸ ਜਗਤ ਦੇ ਅੰਦਰ ਤੰਗ ਦੇ ਲੋਕ ਫੁੱਲਾਂ ਕੋਲ ਮਹਿਕ ਲੈਣ ਨਹੀਂ ਆਉਂਦੇ, ਫੁੱਲਾਂ ਨੂੰ ਪੈਰਾਂ ਵਿੱਚ ਲਤਾੜਨ ਲਈ ਆ ਜਾਂਦੇ। ਇਹਨਾਂ ਫੁੱਲਾਂ ਦੀ ਰਖਵਾਲੀ ਲਈ ਸਿੰਘੋ ਕਿਰਪਾਨ ਹਮੇਸ਼ਾ ਕੋਲ ਰੱਖਿਆ ਜਾਏ ਤਾਂ ਕਿ ਇਹ ਖੁਸ਼ਬੂ ਸਦਾ ਲਈ ਇਹ ਜਗਤ ਮਾਣਦਾ ਰਹੇ। ਗਰੀਬ ਨਿਵਾਜ ਪਿਤਾ ਦੇ ਪਿਆਰਿਓ, ਫੁੱਲ ਵਰਗਾ ਜੀਵਨ ਗੁਰੂ ਕੇ ਬਾਣੀ ਨੇ ਦੇਣਾ ਏ। ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਕਕਾਰ ਦਿੱਤੇ ਸਾਨੂੰ, ਪਰ ਉਪਕਾਰ ਕੀਤੇ ਸਾਡੇ ਉੱਪਰ ਉਸ ਗੁਰੂ ਦਾਤਾ ਨੇ, ਅਸੀਂ ਫੁੱਲ ਵੀ ਸਾਂਭ ਕੇ ਰੱਖਣਾ ਅਤੇ ਕਿਰਪਾਨ ਵੀ ਸੰਭਾਲੀਏ। ਕਲਗੀਆਂ ਵਾਲੇ ਪਿਤਾ ਦੇ ਚਰਨਾਂ ਦਾ ਧਿਆਨ ਧਰਕੇ ਇੱਕ ਪੰਕਤੀ ਪੜੋ ਰਲ ਕੇ ਜੇ। ਦੂਜਾ ਨਹੀਂ ਕੋਹੇ ਤੁਧ ਬਿਨ, ਦੂਜਾ ਨਹੀਂ ਕੋਹੇ, ਦੂਜਾ ਨਹੀਂ ਕੋਹੇ ਤੁਧ ਬਿਨ, ਦੂਜਾ ਨਹੀਂ ਕੋਹੇ,
ਵਾਹਿਗੁਰੂ ਜੀ ਕੀ ਫਤਿਹ। ਬੋਲੇ।